देखो बड़ाई नानक जीवे देख बड़ाई नानक जीवे देख बड़ाई अपनी बनत आप बनाई अपनी बनत आप बनाई नानक जीवे देख बड़ाई नानक जीवे देख बड़ाई कहो मनुख ते क्या होए आवे कहो मनुख ते क्या होए आवे ज्योति सुभावे सोई करावे ज्योति सुभावे सोई करावे इसके हाथ होए ता सब किछ ले इसके हाथ होए तो सब किछ ले ज्योति सुभावे सोई करे ज्योति सुभावे सोई करे अनजानत बिखियो मरचे अनजानत बिखियो मरचे जे जानत अपन आप बचे जे जानत अपन आप बचे भर में भूला दे दिस धावे भर में भूला दे दिस धावे निमख महे चार कुंट फिर आवे निमख महे चार कुंट फिर आवे कर कृपा जिस अपनी भगत दे कर कृपा जिस अपनी भगत दे नानक ते जन नाम मिले नानक ते जन नाम मिले नाम मिले नानक जीवे देख बड़ाई नानक जीवे नानक जीवे देख बड़ाई अपनी बनत आप बनाई अपनी बनत आप बनाई नानक जीवे देख बड़ाई नानक जीवे देख बड़ाई खिन में नीच कीट को राज खिन में नीच कीट को गरीब निवाज पार ब्रह्म गरीब निवाज जंका दृष्ट कछु न आवे जंका दृष्ट कछु न आवे तिस तत्काल देह दृश्य प्रगटावे तिस तत्काल देह दृश्य प्रगटावे जंको अपनी करे बख्शीश जंको अपनी करे बख्शीश तंका लेखा नागने जगदीश तंका लेखा नागने जगदीश जियो पिंड सब दिस की रास जियो पिंड सब दिस की रास घट घट पूरन ब्रह्म परगास घट घट पूरन ब्रह्म परगास ब्रह्म परगास अपनी बनत आप बनाई अपनी बनत आप बनाई नानक जीवे नानक जीवे देख बड़ाई नानक जीवे देख बड़ाई नानक जीवे देख बड़ाई अपनी बनत आप बनाई नानक जीवे देख बड़ाई नानक जीवे देख बड़ाई पौड़ी वडे क्यों वड्याइया वडे क्यों वड्याइया किछ कहना कहने ना जाए किछु कहना कहने ना जाए सो करता कादर करीम। सो करता कादर करीम दे जिया रिजक संभाए साई कौर कमावनी साई कौर कमावनी धुर छोड़ी तिन्ने पार ज्योति सुबह सोई करे नानक एक ही बाहरी नानक एक ही बाहरी होर दूजी नाही जा वड़ी हूँ वड़ा अपार तेरा मर्तवा वड़ी वड़े आई जाओ वड़ा ना वड़ी वड़े आई जाओ वड़ा ना वड़ी वड़े आई जा सच नया वड़ी वड़े आई जाने चल था वड़ी वड़े आई जाने आला वड़ी वड़े आई बुझे सब भाव वड़ी वड़े आई जा पूछ नदात वड़ी वड़े आई जा आपे आप वड़ी वड़े आई जा आपे आप नानक कार ना कथनी जाए अपनी बनत आप बनाई नानक जीव देख बनाई गल किरत दी नहीं करते दी हो रही है गल सिरजना तो सिरजनहार दे खेत्र विच प्रवेश कर गई पिछली लड़ी नू जोड़न लई एक गल अर्ज करा कि पिछली अष्टपदी विच सिरजना दा खुलासा सी उंदी तरह तरह की सिरजना का जिक्र सी ते मैं अर्ज की सी सिरजना नाल सिरजनहार जुड़िया हुंदा है किरत करते दी प्रतीक हुंदी है बल्कि दरम्यान का एक ऐसा साधन हुंदी है कि करते तक पहुंचन लई किरत उंदी तारुफ करांदी है तारीफ दस दिए वाकफियत दिंदी है। मैं दोबारा उस विस्तार विच नहीं जाना चाहता। सिरजना दा पिछले अष्टपदी विच जिक्र करके किरत दा जिक्र करके इस अष्टपदी विच करते ते आ गए ने। इस सारी अष्टपदी ਕਰਤੇ ਦਾ ਰੂਪ ਚਿਤਰਦੇ। ਇੱਥੇ ਇੱਕ ਗੱਲ ਫਿਰ ਅਰਜ਼ ਕਰਾਂ, ਕਿਰਤ ਸੀਮਾ, ਇਸ ਲਈ ਕਿਰਤ ਦਾ ਜ਼ਿਕਰ ਕਰਦੇ ਹਾਂ ਸਾਰੀ ਅਸ਼ਟਪਦੀ ਵਿੱਚ, ਸਾਰੀਆਂ ਲੌਜਿਕ ਸੀਮਾਵਤ ਗੱਲਾਂ ਨੇ ਜੋ ਕੁਝ ਹੋ ਰਿਹਾ ਹੋ ਸਕਦਾ, ਕਿਉਂਕਿ ਕਿਰਤ ਸੀਮਾ ਨਿਸ਼ਚਿਤ ਘੇਰਾ ਹੈ, ਉਹਦੇ ਵਿੱਚ ਕੋਈ ਬਦਲਾਓ ਨਹੀਂ। ਕਿਰਤ ਜਿੰਨੀ ਹੈ ਉਹ ਹੈ ਰੂਪ, ਦਿਸਦੀ ਹੈ ਸਿਰਜਣਾ, ਸੰਸਾਰ ਨਜ਼ਰੀ ਪੈਂਦਾ ਦਿਸਦਾ, ਲੇਕਿਨ ਜਿਹੜਾ ਕਰਤਾ ਹੈ ਉਹ ਸਿਰਫ ਰੂਪ ਨਹੀਂ, ਰੂਪ ਦੇ ਵਿੱਚੋਂ ਦੀ ਲੰਘ ਕੇ ਅਸੀਂ ਅਰੂਪ ਤੱਕ ਪਹੁੰਚਣਾ ਹੁੰਦਾ ਹੈ। ਇਸੇ ਲਈ ਜਪ ਸਾਹਿਬ ਵਿੱਚ ਵੀ ਉਸਨੂੰ ਰੂਪ ਦੇ ਨਾਲ ਅਰੂਪ ਵੀ ਆਖ ਦਿੱਤਾ ਗਿਆ, ਰੂਪ ਹੈ ਅਰੂਪ ਹੈ, ਕਿਉਂਕਿ ਉਹ ਨਿਰਾ ਰੂਪ ਨਹੀਂ, ਉਹ ਸਰਗੁਣ ਨਿਰਗੁਣ ਨਿਰੰਕਾਰ, ਆਪੇ ਸੂਖਮ ਆਪੇ ਸਥੂਲਾ, ਉਹ ਰੂਪ ਵੀ ਹੈ ਅਰੂਪ ਵੀ ਹੈ। ਅਤੇ ਅਰੂਪ ਜਿਹੜਾ ਹੁੰਦਾ ਉਹਦੀ ਸੀਮਾ ਕੋਈ ਨਹੀਂ ਹੁੰਦੀ, ਅਰੂਪ ਦੀ ਸੀਮਾ ਕੋਈ ਨਹੀਂ ਹੁੰਦੀ, ਅਰੂਪ ਦੀ ਸੀਮਾ ਹੁੰਦੀ ਹੈ। ਜਿੰਨੀ ਸਿਰਜਣਾ ਹੈ ਉਹ ਦਿਸਦੀ ਹੈ, ਉਹ ਰੂਪ ਹੈ ਉਹਦੀ ਸੀਮਾ ਹੈ, ਪਰ ਜਿਹੜਾ ਸਿਰਜਣਹਾਰ ਹੈ ਕਰਤਾ ਹੈ ਉਹ ਅਸੀਮ ਹੈ। ਇਸ ਲਈ ਉਹਦੀ ਗੱਲ ਜਦੋਂ ਕਰਨ ਲੱਗੇ ਨੇ, ਜਦੋਂ ਉਹਦੇ ਖੇਤਰ ਵਿੱਚ ਪ੍ਰਵੇਸ਼ ਕੀਤਾ ਨੇ, ਉਦੋਂ ਕਈ ਗੱਲਾਂ ਸਾਡੇ ਸਾਹਮਣੇ ਐਸੀਆਂ ਵੀ ਆਈਆਂ ਨੇ ਜਿਹੜੀਆਂ ਸਾਡੇ ਸੋਚ ਦੀ ਸੀਮਾ ਤੋਂ ਬਾਹਰ ਨੇ, ਸਾਡੇ ਤਜਰਬੇ ਦੀ ਸੀਮਾ ਤੋਂ ਬਾਹਰ ਨੇ। ਜਿਵੇਂ ਪ੍ਰਭ ਭਾਵੇ ਤਾਂ ਪਾਥਰ ਤਰਾਵੇ, ਸਾਡੀ ਆਮ ਰੂਟੀਨ ਦੀ ਸੀਮਾ ਤੋਂ ਬਾਹਰ ਹੈ, ਪੱਥਰ ਨਹੀਂ ਤਰ ਸਕਦਾ, ਅਸੀਂ ਆਖਾਂਗੇ ਪੱਥਰ ਨਹੀਂ ਤਰ ਸਕਦਾ। ਅੱਗੇ ਆਖਿਆ ਪ੍ਰਭ ਭਾਵੇ ਬਿਨ ਸਾਸ ਤੇ ਰਾਖੇ, ਸਵਾਸ ਚਲੇ ਜਾਣ, ਸਵਾਸ ਮਨੁੱਖ ਵਿੱਚ ਨਾ ਹੋਣ ਤਦ ਵੀ ਉਹ ਜਿਉਂਦਾ ਰੱਖ ਲੈ, ਸਾਡੀ ਸੀਮਾ ਤੋਂ ਬਾਹਰ ਹੈ, ਉਹਦੀ ਸੀਮਾ ਵਿੱਚ ਹੈ, ਕਿਉਂਕਿ ਉਹਦੀ ਸੀਮਾ ਨੂੰ ਅਸੀਂ ਜਾਣ ਨਹੀਂ ਸਕਦੇ। ਉਹ ਕੀ ਕਰ ਸਕਦਾ ਇਸ ਦਾ ਅੰਦਾਜ਼ਾ ਸਾਡੇ ਕੋਲੋਂ ਨਹੀਂ ਲੱਗ ਸਕਦਾ, ਕਿਉਂਕਿ ਅਸੀਂ ਉਹਦੀ ਕਿਰਤ ਹਾਂ ਕਰਤੇ ਨਹੀਂ। ਇਸ ਲਈ ਜਦੋਂ ਇਹ ਖੇਤਰ ਚੱਲ ਰਿਹਾ ਹੁਣ ਕਰਤੇ ਦਾ, ਕਰਨ ਕਾਰਨ ਪ੍ਰਵੇਕ ਹੈ, ਦੂਸਰ ਨਾਹੀਂ ਕੋਏ, ਨਾਨਕ ਤਿਸ ਬਲਿਹਾਰ ਨੇ ਜਲ ਥਲ ਮਈਅਲ ਸੋਏ, ਕਰਤੇ ਦਾ ਉਹਦੇ ਨਜ਼ਾਰੇ, ਉਹਦੇ ਕਿਰਤ ਦੇ ਨਜ਼ਾਰਿਆਂ ਨੂੰ ਦੇਖ ਕੇ ਮੈਨੂੰ ਪ੍ਰਭੂ ਦੀ ਅਦਭੁਤ ਸ਼ਕਤੀ ਅਸਚਰਜਤਾ ਨਜ਼ਰ ਆਉਂਦੀ ਹੈ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ੍ਰੀ ਆਸਾ ਜੀ ਦੀਵਾਰ ਵਿੱਚ ਵੀ ਆਖ ਦਿੱਤਾ, ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੇ ਜੰਤ, ਮੈਂ ਵਿਸਮਾਦ ਹੋ ਰਿਹਾ, ਹੈਰਾਨ ਹੋ ਰਿਹਾ, ਵਿਸਮਾਦ ਤੋਂ ਭਾਵ ਅਸਚਰਜ ਹੋਣਾ, ਹੈਰਾਨ ਹੋ ਰਿਹਾ, ਕਿਉਂਕਿ ਜਿਹੜੀ ਚੀਜ਼ ਮੇਰੀ ਸੋਚ ਦੀ ਸੀਮਾ ਤੋਂ ਬਾਹਰ ਸੀ ਉਹ ਵੀ ਮੈਨੂੰ ਦਿਸ ਰਹੀ, ਅਜੇ ਤੱਕ ਉਹ ਵੀ ਉਹ ਚੀਜ਼ ਦਿਸ ਰਹੀ ਹੈ ਜਿਹੜੀ ਉਹਦੀ ਬਣਾਈ ਹੋਈ ਸੀਮਾ ਵਿੱਚ ਹੈ। ਉਹ ਜਿਹੜਾ ਆਪ ਹੈ ਉਹ ਇੰਨਾ ਅਸੀਮ ਹੈ, ਉਹਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ, ਉਹ ਕਿੱਡਾ ਮਹਾਨ ਹੈ, ਗੱਲ ਉਹਦੀ ਚੱਲ ਰਹੀ ਹੈ। ਇਸ ਲਈ ਇੱਕ ਲਫ਼ਜ਼ ਆਖ ਦਿੱਤੇ, ਆਪਣੀ ਬਣਤ ਆਪ ਬਣਾਏ, ਆਪਣੀ ਬਣਤ ਆਪ ਬਣਾਏ। ਉਸ ਮਾਲਕ ਨੇ ਜਿਹੜਾ ਆਪਣਾ ਨਿਜ਼ਾਮ, ਜਿਹੜਾ ਉਹਦੇ ਵਿੱਚ ਵਿਧਾਨ, ਜਿਹੜੀ ਸਕੀਮ ਬਣਾਈ, ਇੰਨੀ ਵੱਡੀ ਸਿਰਜਣਾ ਨੂੰ ਕਿਵੇਂ ਕੰਟਰੋਲ ਕਰਨਾ ਹੈ, ਕਿਵੇਂ ਆਪਣੇ ਹੁਕਮ ਦੇ ਸੂਤਰ ਵਿੱਚ ਪਰੋ ਕੇ ਰੱਖਣਾ ਹੈ, ਹਰ ਇੱਕ ਨੂੰ ਮਣਕੇ ਦੀ ਤਰ੍ਹਾਂ, ਕਿਵੇਂ ਹਰ ਇੱਕ ਦਾ ਖਿਆਲ ਕਰਨਾ ਹੈ, ਕੋਈ ਮੇਰੀ ਨਿਗਾਹ ਤੋਂ ਬਾਹਰ ਨਾ ਹੋਏ, ਕੋਈ ਛੁੱਪ ਨਾ ਸਕੇ। ਜਿਵੇਂ ਗੁਰੂ ਨੇ ਬਾਣੀ ਵਿੱਚ ਆਖਿਆ, ਮਾਨਸਾਂ ਦੀ ਬਾਣੋਂ ਕੋਈ ਨਸ ਭੱਜ ਨਿਕਲੇ, ਹਰ ਦੀ ਬਾਣੋਂ ਕੋਈ ਕਿੱਥੇ ਜਾਇਆ। ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ। ਐਸਾ ਸਿਸਟਮ ਕਾਇਮ ਕਰ ਦਿੱਤਾ, ਐਸੀ ਬਣਤ ਬਣਾ ਦਿੱਤੀ ਕਿ ਉਹ ਇਕੱਲਾ ਹੀ ਆਪਣੇ ਆਪ ਵਿੱਚ ਸਾਰੇ ਨਿਜ਼ਾਮ ਨੂੰ, ਸਾਰੀ ਸਿਰਜਣਾ ਨੂੰ ਕੰਟਰੋਲ ਕਰਕੇ ਚਲਾ ਰਿਹਾ। ਮੈਂ ਉਹਦੇ ਇਸ ਸਿਰਜਣਾ ਨੂੰ ਵੇਖ ਕੇ ਜੇ ਮਨ ਵਿੱਚ ਇਹ ਵਿਸ਼ਵਾਸ ਆ ਜਾਏ ਕਿ ਇਹਦੇ ਪਿੱਛੇ ਕਰਤਾ ਖਲੋਤਾ ਹੈ, ਤਾਂ ਫਿਰ ਕਿਰਤ ਦੇ ਹਰ ਇੱਕ ਜ਼ਰਰੇ ਨੂੰ ਵੇਖ ਕੇ ਪ੍ਰਸੰਨਤਾ ਮਿਲਦੀ ਹੈ ਜਿਹੜਾ ਰੱਬ ਨਾਲ ਜੁੜਿਆ ਹੋਵੇ। ਇਸ ਲਈ ਆਖ ਦਿੱਤਾ, ਮੈਂ ਜੀਵਨ ਦਾ ਇੱਕ ਸੁੱਖ, ਜੀਵਨ ਦਾ ਇੱਕ ਆਨੰਦ ਮਾਣ ਰਿਹਾ ਉਸ ਮਾਲਕ ਦੀ ਬਣਤ ਦੀਆਂ ਵਡਿਆਈਆਂ ਦੇਖ ਦੇਖ। ਧੰਨ ਹੈ ਤੂੰ ਜਿਹਨੇ ਇੰਨੀ ਵੱਡੀ ਬਣਤ ਬਣਾ ਕੇ, ਇੰਨੀ ਵੱਡੀ ਸਿਰਜਣਾ ਕਰਕੇ ਫਿਰ ਸਾਰਿਆਂ ਨੂੰ ਆਪਣੀ ਮੁੱਠੀ ਵਿੱਚ ਰੱਖਿਆ ਹੋਇਆ ਹੈ। ਕਹਿੰਦੇ ਨੇ ਜੇ ਭਲਾ ਕੋਈ ਆਖੇ ਮੈਂ ਉਹਦੀ ਮਰਜ਼ੀ ਬਿਨਾਂ ਵੀ ਕੁਝ ਕਰ ਸਕਣਾ, ਐਸੇ ਵੀ ਨੇ ਸੰਸਾਰ ਅੰਦਰ ਪੈਦਾ ਹੋਏ ਜਿਹਨਾਂ ਵਿੱਚੋਂ ਹਰਨਾਕਸ਼ ਦਾ ਨਾਮ ਸਾਡੇ ਕੋਲ ਬੜਾ ਮਸ਼ਹੂਰ ਹੈ। ਉਹਨੇ ਆਖਿਆ ਰੱਬ ਨਹੀਂ, ਹਰਨਾਕਸ਼ ਹੀ ਰੱਬ ਹੈ। ਗੁਰੂ ਨੇ ਇੱਥੇ ਖਿਆਲ ਦਿੱਤਾ, ਹੁਣ ਦੇਖਣਾ ਇਹ ਹੈ ਭਾਵੇਂ ਗੱਲ ਮਨੁੱਖ ਦੀ ਕਰ ਰਹੇ ਨੇ ਲੇਕਿਨ ਫੈਸਲਾ ਰੂਪ ਕਰਤੇ ਦਾ ਦਰਸਾ ਰਹੇ ਨੇ। ਕਹਿੰਦੇ ਨੇ ਕੋਈ ਮਨੁੱਖ ਆਖੇ ਮੈਂ ਕੁਝ ਕਰ ਸਕਣਾ, ਤੇ ਸਤਿਗੁਰੂ ਕਹਿੰਦੇ ਨੇ ਇੱਕ ਚੈਲੰਜ ਹੈ, ਕਹੋ ਮਨੁੱਖ ਤੇ ਕਿਆ ਹੋਇਆ ਵੇ। ਬਲਕਿ ਇੱਕ ਥਾਵੇਂ ਇਹ ਲਫ਼ਜ਼ ਆਖੇ, ਪੰਚ ਤੱਤ ਕਰ ਤੁਦ ਸ੍ਰਿਸ਼ਟ ਸਭ ਸਾਜੀ ਕੋਈ ਛੇਵਾ ਕਰਿਓ। ਮੇਰੇ ਰੱਬ ਨੇ ਪੰਜਾਂ ਤੱਤਾਂ ਕਰਕੇ ਸ੍ਰਿਸ਼ਟੀ ਬਣਾਈ, ਜੇ ਤੂੰ ਕੁਝ ਕਰ ਸਕਣਾ ਤਾਂ ਛੇਵਾਂ ਤੱਤ ਕਰਕੇ ਵਿਖਾ। ਕਹੋ ਮਨੁੱਖ ਤੇ ਕਿਆ ਹੋਇਆ ਵੇ, ਜੋਤਿ ਸੁਭਾਵੇ ਸੋਈ ਕਰਾਵੇ। ਹੋਣਾ ਉਹ ਹੀ ਹੈ ਜੋ ਮੇਰੇ ਮਾਲਕ ਨੇ ਕਰਨਾ। ਜੇ ਕਦੀ ਇਹਦੇ ਹੱਥ ਵਿੱਚ ਕੁਝ ਹੁੰਦਾ, ਇਹਦੀ ਸ਼ਕਤੀ ਇਹਦੇ ਆਪਣੀ ਮਰਜ਼ੀ 'ਤੇ ਨਿਰਭਰ ਹੁੰਦੀ, ਤਾਂ ਗੁਰੂ ਕਹਿੰਦੇ ਨੇ ਕੋਈ ਚੀਜ਼ ਵੀ ਐਸੀ ਨਾ ਹੁੰਦੀ ਜਿਹੜੀ ਇਹਦੇ ਕੋਲ ਨਾ ਹੋਵੇ। ਦੱਸੋ ਭਲਾ ਸੰਸਾਰ ਦਾ ਕੋਈ ਮਨੁੱਖ ਜਿਹਨੇ ਸੰਸਾਰ ਦਾ ਸਭ ਕੁਝ ਪਾ ਲਿਆ ਹੋਵੇ, ਉਹਨੂੰ ਕੋਈ ਝੋਰਾ ਨਾ ਹੋਵੇ। ਹਾਂ, ਇਹ ਗੱਲ ਵੱਖਰੀ ਹੈ ਕਿ ਸਾਨੂੰ ਜਿਹੜੀ ਚੀਜ਼ ਚੰਗੀ ਲੱਗਦੀ ਅਸੀਂ ਦੂਜੇ ਵਿੱਚ ਵੀ ਉਹ ਦੇਖਣਾ ਚਾਹੁੰਦੇ ਹਾਂ। ਜੇ ਸਾਨੂੰ ਦੌਲਤ ਚੰਗੀ ਹੈ ਤਾਂ ਅਸੀਂ ਕਿਸੇ ਅਮੀਰ ਨੂੰ ਵੇਖ ਕੇ, ਦੌਲਤਮੰਦ ਨੂੰ ਵੇਖ ਕੇ ਆਖਣੇ ਬੜਾ ਸੁਖੀ ਹੈ। ਜੇ ਸਾਨੂੰ ਸੰਤਾਨ ਦੀ ਪ੍ਰਾਪਤੀ ਦੀ ਲਾਲਸਾ ਹੈ ਤਾਂ ਜਿਹਦੇ ਘਰ ਸੰਤਾਨ ਹੈ ਉਹਨੂੰ ਵੇਖ ਕੇ ਅਸੀਂ ਬੜੇ ਅਸਚਰਜ ਹੁੰਦੇ ਹਾਂ। ਵਾਹਿਗੁਰੂ ਦੀਆਂ ਦੇ ਇੱਥੇ ਬੜੀ ਕਿਰਪਾ, ਵਾਹਿਗੁਰੂ ਨੇ ਇਹਨੂੰ ਚਾਰ ਪੁੱਤਰ ਦਿੱਤੇ ਨੇ। ਕਹਿੰਦੇ ਜੇ ਸਾਡੇ ਵਿੱਚ ਕੋਈ ਤਕਲੀਫ ਹੈ, ਬਿਮਾਰੀ ਹੈ, ਕੋਈ ਰੋਗ ਲੱਗਾ ਹੋਇਆ ਹੈ ਤਾਂ ਕਿਸੇ ਤੰਦਰੁਸਤ ਵੱਲ ਵੇਖ ਕੇ ਅੰਦਾਜ਼ਾ ਲਗਾਉਂਦੇ ਹਾਂ, ਬੜਾ ਭਾਗਾਂ ਵਾਲਾ ਹੈ, ਖੁਸ਼ਕਿਸਮਤ ਹੈ, ਤੰਦਰੁਸਤ ਜੀਵਨ ਮਿਲਿਆ ਇਹਨੂੰ। ਹੁਣ ਆਖਰ ਜ਼ਿੰਦਗੀ ਦਾ ਸਭ ਕੁਝ ਕੋਈ ਇੱਕ ਵਸਤੂ 'ਤੇ ਨਹੀਂ ਨਾ, ਜੀਵਨ ਬਹੁਤ ਸਾਰੇ ਪਹਿਲੂਆਂ ਦਾ ਸੰਗ੍ਰਹਿ ਹੈ, ਬਹੁਤ ਸਾਰੀਆਂ ਵਸਤੂਆਂ, ਬਹੁਤ ਕੁਝ ਇਸ ਮਨੁੱਖ ਨੂੰ ਚਾਹੀਦਾ। ਜੇ ਇੰਨਾ ਕੁਝ ਹੋ ਜਾਏ, ਮਾਣ ਸਨਮਾਨ ਨਾ ਹੋਵੇ, ਭਾਈਚਾਰੇ ਵਿੱਚ ਕਦਰ ਨਾ ਹੋਵੇ, ਤਦ ਵੀ ਦੁਖੀ। ਹੁਣ ਕਿਹੜਾ ਮਨੁੱਖ ਹੈ ਜਿਹਨੂੰ ਅਸੀਂ ਹਰ ਪਹਿਲੂ ਤੋਂ ਸੁਖੀ ਵਖੀਏ, ਅਤੇ ਜਿਹੜੇ ਪਹਿਲੂ ਤੋਂ ਅਣਹੋਂਦ ਮਹਿਸੂਸ ਕਰੇ, ਘਾਟ ਪ੍ਰਤੀਤ ਕਰੇ, ਕੀ ਉਹ ਉਸ ਘਾਟ ਨੂੰ ਪੂਰਾ ਕਰਨ ਲਈ ਤਾਂ ਨਹੀਂ ਚਾਹੁੰਦਾ? ਚਾਹੁੰਦਾ। ਜੇ 500 ਚੀਜ਼ ਹੋਵੇ ਅਤੇ ਇੱਕ ਨਾ ਹੋਵੇ, ਮਨੁੱਖ ਉਹਦੇ ਲਈ ਵੀ ਝੁਰਦਾ। ਗੁਰੂ ਨੇ ਬਾਣੀ ਵਿੱਚ ਆਖਿਆ, ਦਸ ਵਸਤੂ ਲੈ ਪਾਛੇ ਪਾਵੇ, ਇੱਕ ਵਸਤ ਕਾਰਨ ਬਿਖੋਟ ਗਵਾਵੇ, ਇੱਕ ਵੀ ਨਾ ਦੇ ਦਸ ਵੀ ਹਿਰ ਲੈ ਤੋ ਮੂੜਾ ਕਹੋ ਕਹਾਂ ਕਰੇ, ਕਹੋ ਮਨੁੱਖ ਤੇ ਕਿਆ ਹੋਏ ਆਵੇ। ਜੇ ਤੈਨੂੰ 20 ਚੀਜ਼ਾਂ ਮਿਲ ਜਾਣ ਅਤੇ ਇੱਕ ਚੀਜ਼ ਨਾ ਮਿਲੇ, ਤੂੰ ਉਹ ਵੀ ਚਾਹੁੰਦਾ ਨਾ, ਪਰ ਉਹ ਚੀਜ਼ ਦੀ ਅਣਹੋਂਦ ਕਿਉਂ ਹੈ? ਕਿਉਂਕਿ ਤੇਰੇ ਹੱਥ ਨਹੀਂ, ਜਿਹਨੇ ਤੈਨੂੰ ਦੱਸ ਦਿੱਤੀਆਂ ਨੇ ਉਹਨੇ ਇੱਕ ਚੀਜ਼ ਦੀ ਕਮੀ ਸਿਰਫ ਇਸ ਲਈ ਰੱਖ ਲਈ ਹੈ ਕਿਤੇ ਹੰਕਾਰੀ ਨਾ ਹੋ ਜਾਏ, ਸਭ ਕੁਛ ਮੇਰੀ ਮਰਜ਼ੀ ਨਾਲ ਹੀ ਹੋ ਰਿਹਾ। ਮੈਂ ਇੱਕ ਵਾਰ ਕੀਤੀ ਸੀ, ਸਵਾਮੀ ਪਰਮਾਨੰਦ ਨੇ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗਾ, ਮਨੁੱਖ ਕੀ ਹੈ, ਜੋ ਚਾਹਤਾ ਹੈ ਵੋ ਹੋਤਾ ਨਹੀਂ, ਜੋ ਹੋਤਾ ਹੈ ਵੋ ਭਾਤਾ ਨਹੀਂ, ਜੋ ਭਾਤਾ ਹੈ ਵੋ ਰਹਿਤਾ ਨਹੀਂ। ਆਹ ਤਿੰਨਾਂ ਕੰਮਾਂ ਵਿੱਚ ਫਸਿਆ ਹੋਇਆ, ਜੋ ਚਾਹੁੰਦਾ ਕਈ ਵਾਰ ਉਹ ਹੁੰਦਾ ਨਹੀਂ, ਅਤੇ ਜੋ ਹੋ ਰਿਹਾ ਹੁੰਦਾ ਚੰਗਾ ਨਹੀਂ ਲੱਗਦਾ, ਜੋ ਹੋਤਾ ਹੈ ਵੋ ਭਾਤਾ ਨਹੀਂ। ਅਤੇ ਕਈ ਵਾਰੀ ਕੋਈ ਚੀਜ਼ ਚੰਗੀ ਲੱਗੇ ਉਹ ਕੋਲ ਨਹੀਂ ਰਹਿੰਦੀ, ਚਲੀ ਜਾਂਦੀ ਹੈ ਮਨੁੱਖ ਇਸ ਘੇਰੇ ਵਿੱਚ। ਗੁਰੂ ਕਹਿੰਦੇ ਜੇ ਭਲਾ ਤੇਰੇ ਹੱਥ ਸ਼ਕਤੀ ਆ ਜਾਏ, ਕੋਈ ਚੀਜ਼ ਐਸੀ ਨਾ ਹੋਵੇ ਜਿਹੜੀ ਤੂੰ ਦੁਨੀਆ ਜੋਗੀ ਕਿਸੇ ਹੋਰ ਜੋਗੀ ਛੱਡੀ, ਸਭ ਕੁਝ ਆਪਣੇ ਲਈ ਹੱਥ ਇਕੱਠਾ ਕਰ ਲਵੇ। ਇਸ ਕੇ ਹੱਥ ਹੋਏ ਤਾਂ ਸਭ ਕੁਛ ਲੈ, ਪਰ ਜੋ ਤਿਸ ਭਾਵੇ ਸੋਈ ਕਰੇ, ਉਹਦੇ ਸਾਹਮਣੇ ਤੈਨੂੰ ਸਰੈਂਡਰ ਹੋਣਾ ਪੈਂਦਾ, ਹੱਥ ਖੜੇ ਕਰਨੇ ਪੈਂਦੇ, ਤੇਰਾ ਨਹੀਂ ਚਾਰਾ ਚੱਲਦਾ, ਆਖਰ ਤੈਨੂੰ ਕਹਿਣਾ ਪੈਂਦਾ ਜਿਸ ਠਾਕਰ ਸਿਓ ਨਾ ਹੀ ਚਾਰਾ, ਤਾਂ ਕਹੋ ਕੀਜੇ ਸਾਧ ਨਮਸਕਾਰ। ਅਤੇ ਕਹਿੰਦੇ ਨੇ ਇਸ ਲਈ ਇਹ ਗੱਲ ਸਾਬਤ ਕਰਦੀ ਹੈ ਕਿ ਪ੍ਰਭੂ ਨੇ ਇੰਨਾ ਨਿਜ਼ਾਮ ਐਮਨੀ ਸਿਰਜਣਾ ਆਪਣੇ ਹੱਥ ਵਿੱਚ ਕਿਵੇਂ ਰੱਖੀ ਹੋਈ ਹੈ। ਅਣਜਾਣਿਤ ਵਿਖਿਆ ਮੈਂ ਰਚੇ, ਤੇਰੇ ਕੋਲ ਤਾਂ ਇੰਨੀ ਸੂਝ ਵੀ ਨਹੀਂ ਕਿ ਤੂੰ ਸੰਸਾਰ ਦੀ ਸ੍ਰਿਸ਼ਟੀ ਦੀ ਹਰ ਇੱਕ ਚੀਜ਼ ਇਕੱਤਰ ਕਰ ਲਏ, ਤੂੰ ਤਾਂ ਆਪਣੇ ਆਪ ਨੂੰ ਵੀ ਨਹੀਂ ਸੰਭਾਲ ਸਕਦਾ। ਜੇ ਜਾਣਦਾ ਹੋਵੇ ਕਿ ਆਹ ਕਰਮ ਜਿਹੜੇ ਨੇ, ਆਹ ਵਿਚਾਰ ਜਿਹੜੇ ਨੇ, ਇਹ ਪਦਾਰਥ ਜਿਹੜੇ ਨੇ ਮੇਰੇ ਜੀਵਨ ਨੂੰ ਬਰਬਾਦ ਕਰਨ ਵਾਲੇ ਨੇ, ਤਾਂ ਤੂੰ ਬਚ ਜਾਏ, ਪਰ ਐਸਾ ਨਹੀਂ ਹੋ ਰਿਹਾ। ਅਣਜਾਣਿਤ ਵਿਖਿਆ ਮੈਂ ਰਚੇ, ਇਹ ਤੇਰੀ ਅਣਜਾਣਤਾ ਹੈ, ਮੂਰਖਤਾ ਹੈ, ਅਗਿਆਨਤਾ ਹੈ। ਸੰਸਾਰ ਅੰਦਰ ਗਿਣਤੀ ਕਰੋ ਕਦੀ, ਵਿਖਿਆ ਮੈਂ ਰਚਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਤਾਂ ਇਹਦਾ ਮਤਲਬ ਅਗਿਆਨਤਾ ਦਾ ਹਿੱਸਾ, ਅਗਿਆਨਤਾ ਦਾ ਵਰਗ, ਅਗਿਆਨਤਾ ਦਾ ਖੇਤਰ ਜ਼ਿਆਦਾ ਹੈ। ਅਣਜਾਣਿਤ ਵਿਖਿਆ ਮੈਂ ਰਚੇ, ਜੇ ਜਾਣਿਤ ਆਪਣਾ ਬਚੇ, ਜੇ ਜਾਣ ਲੈਂਦਾ ਸਮਝ ਆ ਜਾਂਦੀ, ਇਹਨੂੰ ਗਿਆਨ ਹੁੰਦਾ, ਇਹਨੂੰ ਸੂਝ ਹੁੰਦੀ, ਇੰਨੀ ਚੇਤਨਤਾ ਇਹ ਮਨ ਵਿੱਚ ਪੈਦਾ ਕਰ ਲੈਂਦਾ ਤਾਂ ਜ਼ਰੂਰ ਬਚ ਜਾਂਦਾ, ਪਰ ਨਹੀਂ, ਪਰਮੇ ਭੁੱਲਾ ਦਹਿ ਦਿਸਤਾਵੇ, ਅਗਿਆਨਤਾ ਵਸ ਭਰਮ ਵਿੱਚ ਪਿਆ ਹੋਇਆ ਦਸਾਂ ਦਿਸ਼ਾਂ ਵਿੱਚ ਪਦਾਰਥਾਂ ਲਈ ਦੌੜ ਰਿਹਾ ਹੈ, ਫਿਰ ਵੀ ਹੱਥ ਆਉਂਦੇ ਨੇ ਕਿ ਨਹੀਂ ਆਉਂਦੇ, ਇਹ ਉਸ ਤੋਂ ਅਗਲੀ ਗੱਲ ਹੈ। ਨਿਮਖ ਮੈਂ ਚਾਰ ਕੁੰਟ ਫਰਿਆਵੇ, ਪਲ ਪਲ ਇਹ ਸੰਸਾਰ ਦੀ ਹਰ ਦਿਸ਼ਾ ਅਤੇ ਹਰ ਖੇਤਰ ਵਿੱਚ ਪਹੁੰਚ ਕੇ ਵੀ ਖੋਜ ਕਰਦਾ ਕਿਤੋਂ ਮੇਰੀ ਮਰਜ਼ੀ ਦੀ ਆਹ ਚੀਜ਼ ਮੈਨੂੰ ਮਿਲ ਜਾਏ। ਕਹਿਣ ਲੱਗੇ ਫਿਰ ਐਸੇ ਸੰਸਾਰ ਅੰਦਰ ਜਿੱਥੇ ਅਣਜਾਣਤ ਵਿਖਿਆ ਮੈਂ ਰਚੇ ਹੈ, ਇਸ ਸੰਸਾਰ ਵਿੱਚ ਇੱਕ ਗੱਲ ਸਮਝ ਲੈ ਕਿ ਜਿਹਦੇ 'ਤੇ ਪ੍ਰਭੂ ਰਹਿਮਤ ਕਰਦਾ ਹੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇਜ ਨਾਮ ਮਿਲੇ। ਉਸੇ ਦਾ ਜੀਵਨ ਨਾਮ ਨਾਲ, ਬੰਦਗੀ ਨਾਲ, ਗੁਣਾਂ ਨਾਲ ਜੁੜਦਾ, ਨਹੀਂ ਤਾਂ ਅਣਜਾਣਤ ਵਿਖਿਆ ਮੈਂ ਰਚੇ। ਅਣਜਾਣਤਾ ਜ਼ਿਆਦਾ ਹੈ, ਪਦਾਰਥਾਂ ਦਾ ਪ੍ਰਭਾਵ ਜ਼ਿਆਦਾ ਹੈ, ਦੁਨੀਆਂ ਦੇ ਵਿਕਾਰਾਂ ਦਾ ਪ੍ਰਭਾਵ ਜ਼ਿਆਦਾ ਹੈ। ਇਸ ਗੱਲ ਦਾ ਅੰਦਾਜ਼ਾ ਤੁਸੀਂ ਰੋਜ਼ਾਨਾ ਦੇ ਰਹਿਣ ਸਹਿਣ ਤੋਂ ਲਗਾ ਸਕਦੇ ਹੋ ਕਿ ਸਾਡੇ ਆਪਣੇ ਕੀਤੇ ਹੋਏ ਅਡੰਬਰ, ਭਾਵੇਂ ਨਿਊਜ਼ ਪੇਪਰ ਪੜ੍ਹ ਲਓ, ਭਾਵੇਂ ਟੀ ਵੀ ਲਗਾ ਲਓ, ਭਾਵੇਂ ਰੇਡੀਓ ਸਟੇਸ਼ਨ ਲਗਾ ਲਓ, ਇਹ ਚੀਜ਼ਾਂ ਸਾਡੀ ਸੋਚ ਨੂੰ ਹੀ ਤਾਂ ਸੰਭਾਲਣ ਲਈ ਹਨ। ਆਖਿਰ ਜੇ ਕੋਈ ਟੀ ਵੀ 'ਤੇ ਪ੍ਰੋਗਰਾਮ ਦਿੰਦਾ ਹੈ, ਟੀ ਵੀ ਚੈਨਲ ਵਾਲਾ, ਅਤੇ ਉਹ ਪਹਿਲਾਂ ਦੇਖਦਾ ਸਮਾਜ ਵਿੱਚ ਮੇਰੇ ਟੀ ਵੀ ਨੂੰ ਜ਼ਿਆਦਾ ਲੋਕ ਕਿਵੇਂ ਦੇਖਣਗੇ, ਪਹਿਲਾਂ ਸਟੱਡੀ ਕਰਦਾ ਹੈ। ਜਿਸ ਕਿਸਮ ਦੇ ਲੋਕ ਉਹਨੂੰ ਆਪਣੇ ਖੇਤਰ ਵਿੱਚ ਜ਼ਿਆਦਾ ਦਿਸਦੇ ਨੇ, ਉਹ ਜਿਹਾ ਪ੍ਰੋਗਰਾਮ ਉਲੀਕ ਲੈਂਦਾ, ਇਹ ਤਾਂ ਅਸੀਂ ਸਮਝ ਰਹੇ ਹਾਂ। ਅਤੇ ਜੇ ਆਪਾਂ ਟੀ ਵੀ ਸਟੇਸ਼ਨ ਵੇਖ ਕੇ ਅੰਦਾਜ਼ਾ ਲਗਾਈਏ ਕਿ ਭਲੇ ਕੰਮ ਸਿਖਾਉਣ ਵਾਲੇ ਚੈਨਲ ਬਹੁਤ ਘੱਟ ਨੇ, ਦੂਜੇ ਪ੍ਰੋਗਰਾਮ ਜ਼ਿਆਦਾ ਨੇ, ਅਤੇ ਮਤ ਉਹਨਾਂ 'ਤੇ ਦੋਸ਼ ਦਿਓ ਜੇ ਉਹਨਾਂ ਨੇ ਸਾਨੂੰ ਪੜ੍ਹ ਕੇ ਹੀ ਉਹ ਪ੍ਰੋਗਰਾਮ ਬਣਾਏ ਨੇ। ਸਾਡੇ ਖਿਆਲਾਂ ਦੀ ਤਸਦੀਕ ਕੀਤੀ ਹੈ, ਉਹ ਵੇਖਦੇ ਨੇ ਸਮਾਜ ਵਿੱਚ ਇਹੋ ਜਿਹੇ ਲੋਕ ਜ਼ਿਆਦਾ ਨੇ, ਇਹਨੂੰ ਜ਼ਿਆਦਾ ਦੇਖਣਗੇ। ਜਿਸ ਦਿਨ ਸਮਾਜ ਬਦਲੇਗਾ ਉਹਨਾਂ ਨੂੰ ਆਪਣਾ ਪ੍ਰੋਗਰਾਮ ਬਦਲਣਾ ਪਏਗਾ। ਅਤੇ ਗੁਰੂ ਦਾ ਕੰਮ ਕੀ ਹੈ? ਸਮਾਜ ਬਦਲਣਾ। ਗੁਰੂ ਕਹਿੰਦੇ ਨੇ ਇਸ ਲਈ ਇੱਕ ਖਿਆਲ ਕਰੀ, ਜੋ ਕੁਝ ਸਮਾਜ ਵਿੱਚ ਹੋ ਰਿਹਾ ਤੇਰੇ ਹੀ ਆਪਣੇ ਅੰਤਰ ਆਤਮੇ ਦੀ ਤਸਵੀਰ ਹੈ। ਹਾਂ, ਇਸ ਸਮਾਜ ਨੂੰ ਦੇਖਦਿਆਂ ਦੇਖਦਿਆਂ ਮੇਰਾ ਪ੍ਰਭੂ ਜਿਨ੍ਹਾਂ 'ਤੇ ਰਹਿਮਤ ਕਰਦਾ ਨਾ ਉਹਨਾਂ ਨੂੰ ਨਾਮ ਵਾਲੇ ਪਾਸੇ, ਭਗਤੀ ਵਾਲੇ ਪਾਸੇ, ਗੁਣਾਂ ਵਾਲੇ ਪਾਸੇ ਲਾ ਲੈਂਦਾ। ਅਗਲੇ ਪਾਸੇ ਖਿਆਲ ਦਿੱਤਾ, ਖਿਨ ਮੈਂ ਨੀਚ ਕੀਟ ਕੋ ਰਾਜ। ਇੱਕ ਐਗਜ਼ਾਮਪਲ ਹੈ, ਪ੍ਰਭੂ ਕਿਵੇਂ ਚੇਂਜ ਲਿਆਉਂਦਾ ਹੈ, ਕਿਵੇਂ ਤਬਦੀਲੀ ਲਿਆਉਂਦਾ। ਜੇ ਕਿਸੇ ਸਮਾਜ ਨੂੰ ਬਦਲਣਾ ਹੋਵੇ ਉੱਥੇ ਵੀ ਪ੍ਰਭੂ ਦੀ ਰਹਿਮਤ ਦੀ ਲੋੜ ਹੈ। ਜੇ ਕਿਸੇ ਪਰਿਵਾਰ ਦੇ ਵਿਚਾਰਧਾਰਾ ਨੂੰ ਬਦਲਣਾ ਹੋਵੇ ਉੱਥੇ ਵੀ, ਮੈਂ ਪਿਛਲੇ ਦਿਨ ਦੱਸ ਕੇ ਦੋ ਚੀਜ਼ਾਂ ਨੂੰ ਇਕੱਠੀਆਂ ਕਰਨਾ, ਅਰਦਾਸ ਅਤੇ ਉੱਦਮ। ਇਕੱਲਾ ਉੱਦਮ ਜਿਹੜਾ ਹੰਕਾਰੀ ਹੋ ਜਾਂਦਾ ਕਿ ਮੈਂ ਕੁਛ ਕੀਤਾ, ਇਕੱਲੀ ਅਰਦਾਸ ਬੁਜ਼ਦਿਲ ਹੋ ਜਾਂਦੀ ਕਿ ਮੇਰੇ ਹੱਥ ਕੁਝ ਵੀ ਨਹੀਂ। ਅਰਦਾਸ ਅਤੇ ਉੱਦਮ ਦੋ ਚੀਜ਼ਾਂ ਨੂੰ ਸਾਹਮਣੇ ਰੱਖਣਾ ਹੈ। ਸਿਰਜਣਾ ਜਿਹੜੀ ਹੈ ਉਹ ਕਿਰਤ ਵਿੱਚ ਹੈ, ਉਹ ਉੱਦਮ ਵਿੱਚ ਹੈ, ਕਿਉਂਕਿ ਸਿਰਜਣਾ ਜਿੰਨੀ ਹੈ ਉਹ ਕਰਮ ਕਰਨ ਲਈ ਆਈ ਹੈ। ਜਿੰਨੀ ਸਿਰਜਣਾ ਹੈ ਉਹ ਕਰਮ ਖੇਤਰ ਹੈ, ਇਸ ਲਈ ਸੰਸਾਰ ਨੂੰ ਕਰਮ ਖੇਤਰ ਰੱਖ ਦਿੱਤਾ, ਉੱਥੇ ਉੱਦਮ ਦੀ ਲੋੜ ਹੈ। ਅਤੇ ਜਿੰਨਾ ਅਗਲਾ ਖੇਤਰ ਹੈ ਸਿਰਜਣਹਾਰ ਦਾ, ਉੱਥੇ ਉਹਦੀ ਸ਼ਕਤੀ ਦੇ ਸਾਹਮਣੇ ਸਿਰ ਝੁਕਾਉਣਾ ਹੈ, ਉੱਥੇ ਅਰਦਾਸ ਹੈ। ਇਹਨਾਂ ਦੋਵਾਂ ਖੇਤਰਾਂ ਵਿੱਚ ਆਹ ਇੱਕ ਸੂਖਸ਼ਮ ਜਿਹਾ ਭੇਦ ਵੀ ਹੈ। ਸਿਰਜਣਾ ਦੇ ਖੇਤਰ ਵਿੱਚ ਉੱਦਮ ਦੀ ਲੋੜ ਹੈ, ਕਿਉਂਕਿ ਉਹ ਕਰਮ ਬੰਧਨ ਹੈ। ਜਿੰਨੀ ਸਿਰਜਣਾ, ਜਿੰਨਾ ਸੰਸਾਰ ਹੈ ਉਹਨੂੰ ਕਰਮ ਖੇਤਰ ਆਖਿਆ। ਇੱਥੇ ਹਰ ਕਿਸੇ ਨੇ ਆ ਕੇ ਕੁਛ ਕਰਨਾ ਅਤੇ ਕਰਨ ਲਈ ਉੱਦਮ ਚਾਹੀਦਾ ਹੈ। ਮਾੜੇ ਕੰਮ ਕਰਨ ਲਈ ਵੀ ਉੱਦਮ ਚਾਹੀਦਾ, ਚੰਗੇ ਕਰਮ ਕਰਨ ਲਈ ਵੀ ਉੱਦਮ ਚਾਹੀਦਾ ਹੈ। ਉੱਦਮ ਤੂੰ ਕਿੱਥੇ ਲਗਾਉਣਾ ਇਹ ਹੁਣ ਤੇਰਾ ਇੱਥੇ ਫੈਸਲਾ ਹੈ। ਸਤਿਗੁਰੂ ਨੇ ਬਾਣੀ ਵਿੱਚ ਕਹਿ ਦਿੱਤਾ, ਕਹਿੰਦੇ ਨੇ ਮਾੜੇ ਕੰਮ ਲਈ ਇਹ ਉੱਦਮ ਕਰਦਾ, ਬੁਰੇ ਕੰਮ ਕੋ ਉਠ ਖਲੋਇਆ। ਇਕਦਮ ਦੇਰ ਨਹੀਂ ਲੱਗਦੀ, ਬੁਰੇ ਕੰਮ ਕੋ ਉਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ, ਉੱਥੇ ਆਲਸ ਆ ਜਾਂਦਾ। ਇਹਦਾ ਮਤਲਬ ਉੱਦਮ ਜੇ ਮਾੜੇ ਕੰਮ ਲਈ ਹੈ, ਉੱਦਮ ਚੰਗੇ ਕਰਨ ਲਈ ਵੀ ਲੋੜ ਹੈ। ਪਿਛਲੇ ਰਾਤ ਨਾਲ ਜਾਗਿਓ ਜੀਵਦੜਾ ਮੋਇਓ, ਇਹ ਤਾਂ ਰੱਬ ਵਿਸਾਰਿਆ, ਰੱਬ ਨਾ ਵਿਸਰ। ਇੱਧਰ ਵੀ ਲੋੜ ਹੈ ਉੱਦਮ ਦੀ, ਉੱਧਰ ਵੀ ਲੋੜ ਹੈ ਉੱਦਮ ਦੀ, ਕਿਉਂਕਿ ਸੰਸਾਰ ਦਾ ਜਿੰਨਾ ਕਰਮ ਖੇਤਰ ਹੈ, ਭਾਵੇਂ ਚੰਗਾ ਹੈ ਜਾਂ ਮੰਦਾ ਹੈ, ਉੱਥੇ ਉੱਦਮ ਦੀ ਲੋੜ ਹੈ। ਪਰ ਜਿੰਨਾ ਕਰਤੇ ਦਾ ਖੇਤਰ ਹੈ, ਪ੍ਰਭੂ ਦਾ ਖੇਤਰ ਹੈ, ਜਦੋਂ ਮਨੁੱਖ ਉਹਦੇ ਵਿੱਚ ਪ੍ਰਵੇਸ਼ ਕਰੇਗਾ ਨਾ, ਉਹਨੂੰ ਸਰਬ ਸ਼ਕਤੀਮਾਨ ਦੇਖੇਗਾ, ਫਿਰ ਉਹਦੇ ਸਾਹਮਣੇ ਸਿਰ ਝੁਕੇਗਾ, ਮੇਰੇ ਹੱਥ ਕੁਛ ਨਹੀਂ, ਉੱਥੇ ਅਰਦਾਸ ਦਾ ਮਸਲਾ ਆ ਜਾਏਗਾ। ਇਉਂ ਉੱਦਮ ਅਤੇ ਅਰਦਾਸ ਦੋ ਚੀਜ਼ਾਂ ਇਕੱਠੀਆਂ ਜੀਵਨ ਵਿੱਚ ਪ੍ਰਵੇਸ਼ ਕਰ ਜਾਣਗੀਆਂ। ਹੁਣ ਪ੍ਰਭੂ ਅੱਗੇ ਅਰਦਾਸ ਜਿਹੜੀ ਹੈ ਉਹਨੂੰ ਸਮਰੱਥ ਦਿਖਾਉਣਾ, ਕਿਉਂਕਿ ਗੱਲ ਚੱਲ ਰਹੀ ਕਰਤੇ ਦੀ, ਅਸੀਮ ਦੀ। ਪ੍ਰਭੂ ਜਿਹੜਾ ਹੈ ਉਹ ਸਮਰੱਥ ਹੈ, ਉਹਦੀਆਂ ਵਡਿਆਈਆਂ ਅਤੇ ਉਹਦੀ ਸਮਰੱਥਾ ਦਾ ਜ਼ਿਕਰ ਚੱਲਣਾ। ਅਤੇ ਜਦੋਂ ਮਨੁੱਖ ਉਸ ਖੇਤਰ ਵਿੱਚ ਪ੍ਰਵੇਸ਼ ਕਰ ਗਿਆ, ਉਦੋਂ ਜਿਹੜੀ ਚੇਂਜ ਆਉਣੀਆਂ ਨੇ ਉਹਦੇ ਲਈ ਇੱਕ ਐਗਜ਼ਾਮਪਲ ਦਿੱਤੀ, ਕਹਿਣ ਲੱਗੇ
ਇਸ ਕੇ ਹੱਥ ਹੋਏ ਤਾਂ ਸਭ ਕੁਛ ਲੈ, ਤਾਂ ਸਭ ਕੁਛ ਲੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ, ਖਿਨ ਮੈਂ ਨੀਚ ਕੀਟ ਕੋ ਰਾਜ।
ਅਰਦਾਸ ਨਾਲ, ਉਹਦੀ ਰਹਿਮਤ ਨਾਲ ਚੇਂਜ ਕਿਵੇਂ ਪਲ ਵਿੱਚ ਆਉਂਦੀ ਹੈ, ਖਿਣ ਵਿੱਚ। ਜਿਵੇਂ ਕਿਸੇ ਨੀਚ ਕੀੜੇ ਵਰਗੇ ਜੀਵਨ ਨੂੰ, ਧਰਤੀ 'ਤੇ ਰੇਂਗ ਕੇ ਚੱਲਣ ਵਾਲੇ ਜੀਵਨ ਨੂੰ ਕੋਈ ਰਾਜ ਸਿੰਘਾਸਨ 'ਤੇ ਬਿਠਾ ਦੇਵੇ। ਕਿਰਮਕ ਨੂੰ ਕਹਿੰਦੇ ਨੇ ਜਿਹੜਾ ਨਾਲੀਆਂ ਵਿੱਚ ਹੁੰਦਾ ਹੈ, ਬਦਬੂਵਾਰ ਥਾਵਾਂ 'ਤੇ ਹੁੰਦਾ ਹੈ, ਉਹਨਾਂ ਤੋਂ ਲੋਕ ਨਫ਼ਰਤ ਕਰਦੇ ਨੇ। ਗੁਰੂ ਕਹਿੰਦੇ ਨੇ ਕਈਆਂ ਦਾ ਜੀਵਨ ਐਸਾ ਹੈ ਜਿਹੜਾ ਗੁਨਾਹਾਂ ਦੀ, ਵਿਚਾਰਾਂ ਦੀ, ਵਿਕਾਰਾਂ ਦੀ ਬਦਬੂ ਵਿੱਚ ਗੁਜ਼ਰ ਰਿਹਾ ਹੁੰਦਾ। ਤੇ ਐਸੇ ਜੀਵਨ ਨੂੰ ਕੋਈ ਸਿੰਘਾਸਨ ਤੇ ਬਿਠਾ ਦੇਵੇ, ਭਾਵ ਚੰਗੇ ਕਰਮਾਂ ਵਿੱਚ ਵਿਕਾਰਾਂ ਤੋਂ ਚੁੱਕ ਕੇ ਚੰਗੇ ਵਿਚਾਰਾਂ ਤੇ ਆਚਾਰ ਤੇ ਲਿਆ ਕੇ ਖੜਾ ਕਰ ਦੇਵੇ, ਸਿੰਘਾਸਨ ਤੇ ਬਿਠਾ ਦੇਵੇ ਕਿ ਹਰ ਆਦਮੀ ਉਹਨੂੰ ਨਮਸਕਾਰ ਕਰੇ। ਕਿਸੇ ਸਿੰਘਾਸਨ ਦਾ ਪ੍ਰਤੀਕ ਤਾਂ ਇਹੋ ਹੀ ਹੈ ਨਾ ਕਿ ਲੋਕ ਉਹਦੇ ਸਾਹਮਣੇ ਸਿਰ ਝੁਕਾਉਣ, ਅਤੇ ਜਿਹਦੇ ਸਾਹਮਣੇ ਕੋਈ ਸਿਰ ਨਾ ਝੁਕਾਏ ਭਾਵੇਂ ਉਹ ਸਿੰਘਾਸਨ 'ਤੇ ਬੈਠਾ ਰਹੇ, ਉਹਦਾ ਕੀ ਫਾਇਦਾ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਕਿਆ ਸੁਲਤਾਨ ਸਲਾਮ ਵਿਹੂਣਾ, ਕਾਹਦਾ ਰਾਜਾ ਹੈ ਸਿੰਘਾਸਨ 'ਤੇ ਬੈਠਾ ਕੋਈ ਸਲਾਮ ਹੀ ਨਹੀਂ ਕਰਦਾ। ਕਿਆ ਸੁਲਤਾਨ ਸਲਾਮ ਵਿਹੂਣਾ, ਜਿਹੜਾ ਸਲਾਮ ਵਿਹੂਣਾ, ਜਿਹਨੂੰ ਕੋਈ ਰਾਜਾਂਦੇ ਨੂੰ ਸਲਾਮ ਵੀ ਨਹੀਂ ਕਰਦਾ, ਉਹ ਜਿਹਾ ਬਾਦਸ਼ਾਹ ਕਾਹਦਾ ਬਾਦਸ਼ਾਹ ਹੋਇਆ ਜਿਹਨੇ ਮਰਜ਼ੀ ਸਿੰਘਾਸਨ ਲਾ ਕੇ ਬੈਠਾ ਰਹੇ। ਅਤੇ ਗੁਰੂ ਨੇ ਖਿਆਲ ਦਿੱਤਾ, ਕਹਿਣ ਲੱਗੇ ਜਦੋਂ ਕਿਸੇ ਚੰਗੇ ਵਿਚਾਰਾਂ ਵਾਲੇ ਮਹਾਂਪੁਰਸ਼ ਦੇ ਰੂਪ ਵਿੱਚ, ਕਿਸੇ ਚੰਗੇ ਵਿਚਾਰਾਂ ਵਾਲੇ ਮਨੁੱਖ ਦੇ ਗੁਣਾਂ ਦੇ ਰੂਪ ਵਿੱਚ ਜਦੋਂ ਪ੍ਰਗਟ ਕਰਦਾ ਪ੍ਰਭੂ, ਉਦੋਂ ਫਿਰ ਲੋਕ ਉਹਦੇ ਸਾਹਮਣੇ ਨਮਸਕਾਰ ਕਰਦੇ ਨੇ। ਅਸਲ ਸਲਾਮ ਸਲਾਮ ਵਾਲਾ ਰਾਜਾ ਤਾਂ ਉਹ ਹੈ। ਇਹੋ ਗੱਲ ਬਾਬਾ ਰਵਿਦਾਸ ਜੀ ਨੇ ਆਪਣੀ ਰਚਨਾ ਵਿੱਚ ਆਖੀ, ਕਹਿਣ ਲੱਗੇ
ਮੇਰੀ ਜਾਤ ਕੁੱਟ ਬਾਡਲਾ ਢੋਰ ਢਵੰਤਾ ਨਿਤੈ ਬਨਾਰਸ ਆਸੁਪਾਸਾ।
ਕਹਿਣ ਲੱਗੇ ਦੁਨੀਆਂ ਦੇ ਲੋਕੋ, ਮੇਰੀ ਜਾਤ ਦੇ ਚਮਾਰ ਲੋਕ ਬਨਾਰਸ ਦੇ ਆਸ ਪਾਸ ਮਰੇ ਹੋਏ ਪਸ਼ੂ ਢੋਂਦੇ ਫਿਰਦੇ ਨੇ, ਚਮ ਉਤਾਰਦੇ ਸਨ ਇਸ ਲਈ ਢੂੰਡਦੇ ਫਿਰਦੇ ਸਨ ਕਿਤੇ ਕੋਈ ਮਰਿਆ ਹੋਇਆ ਪਸ਼ੂ ਕਿਸੇ ਨੇ ਸੁੱਟਿਆ ਹੋਵੇ, ਕੱਢਿਆ ਹੋਵੇ। ਪੁਰਾਤਨ ਸਮੇਂ ਅੰਦਰ ਕੋਈ ਸਰਕਾਰਾਂ ਤਾਂ ਸੰਭਾਲਣ ਵਾਲੀਆਂ ਨਹੀਂ ਹੁੰਦੀਆਂ ਸਨ, ਉਹ ਫਿਰ ਚਮਾਰ ਚੁੱਕ ਲਿਆਉਂਦੇ ਸਨ, ਉਹਦੇ ਉੱਤੋਂ ਚਮ ਲਾਉਂਦੇ ਸਨ, ਉਹਦੀਆਂ ਫਿਰ ਜੁੱਤੀਆਂ ਬਣਨੀਆਂ, ਅਨੇਕਾਂ ਚੀਜ਼ਾਂ ਬਣਨੀਆਂ, ਉਹ ਉਹਨਾਂ ਦੀ ਰੋਜ਼ੀ ਸੀ। ਬਾਬਾ ਰਵਿਦਾਸ ਕਹਿਣ ਲੱਗੇ ਮੇਰੀ ਜਾਤ ਦੇ ਲੋਕ ਬਨਾਰਸ ਦੇ ਆਲੇ ਦੁਆਲੇ ਹੁਣ ਵੀ ਮਰੇ ਹੋਏ ਢੋਰ ਢੋਂਦੇ ਫਿਰਦੇ ਨੇ, ਪਰ ਹੇ ਪ੍ਰਭੂ ਜਦੋਂ ਮੈਂ ਦੇਖਣਾ ਕਿਸੇ ਨੂੰ ਮੇਰੇ ਸਾਹਮਣੇ ਸਲਾਮ ਕਰਦਾ ਹੈ, ਨਮਸਕਾਰ ਕਰਦਾ ਹੈ, ਮੱਥਾ ਟੇਕਦਾ ਹੈ, ਤਾਂ ਮੈਨੂੰ ਇੱਕ ਹੈਰਾਨੀ ਹੁੰਦੀ ਹੈ, ਤਾਂ ਤੇਰੀ ਰਹਿਮਤ ਹੈ, ਮੇਰੇ ਵਿੱਚ ਤਾਂ ਗੁਣ ਹੈ ਨਹੀਂ।
ਮੇਰੀ ਜਾਤ ਕੁੱਟ ਬਾਡਲਾ ਢੋਰ ਢਵੰਤਾ ਨਿਤੈ ਬਨਾਰਸ ਆਸ ਪਾਸਾ, ਅਬ ਬਿਪਰ ਪ੍ਰਧਾਨ ਤੈ ਕਰੇ ਡੰਡੋਤ, ਤੇਰੇ ਨਾਮ ਸਰਨਾਏ ਰਵਿਦਾਸ ਦਾਸਾ।
ਇੱਥੇ ਵੀ ਉਹ ਗੱਲ ਆ ਗਈ, ਕਹਿਣ ਲੱਗੇ ਨਿਤ ਖਿਨ ਮੈਂ ਨੀਚ ਕੀਟ ਕੋ ਰਾਜ, ਉਹਦੇ ਜੀਵਨ ਦੀ ਤਬਦੀਲੀ, ਕਿਉਂਕਿ ਐਗਜ਼ਾਮਪਲ ਨੇ। ਨਹੀਂ ਤਾਂ ਇਹ ਨਹੀਂ ਕਿ ਕਿਸੇ ਨਾਲੀ ਵਿੱਚੋਂ ਫੜ ਕੇ ਕੀੜੇ ਨੂੰ ਆਪਾਂ ਕਿਸੇ ਸਿੰਘਾਸਨ 'ਤੇ ਬਿਠਾ ਦਈਏ ਅਤੇ ਉਹ ਬਾਦਸ਼ਾਹ ਹੋ ਜਾਂਦਾ, ਨਹੀਂ, ਜੀਵਨ ਦੀ ਤਬਦੀਲੀ ਹੈ, ਚੇਂਜ ਹੈ। ਕਹਿਣ ਲੱਗੇ ਖਿਨ ਮੈਂ ਨੀਚ ਕੀਟ ਕੋ ਰਾਜ, ਗੁਰੂ ਨੇ ਬਾਣੀ ਵਿੱਚ ਆਖਿਆ ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਪਤ ਉਹ ਚੌਂਕੁੰਟ ਮਾਨੇ, ਜਿਹਨੂੰ ਕੋਈ ਨਾ ਜਾਣਦਾ ਹੋਵੇ, ਜਿਹਦੇ ਕੋਲੋਂ ਹਰ ਕੋਈ ਨਫ਼ਰਤ ਕਰਦਾ ਹੋਵੇ, ਦਰਦ ਦੇਖ ਸਭ ਕੋ ਹੱਸੇ, ਐਸੀ ਦਸ਼ਾ ਹਮਾਰੀ, ਮੇਰੀ ਗਰੀਬੀ ਨੂੰ ਵੇਖ ਕੇ ਲੋਕ ਠੱਠੇ ਕਰਕੇ ਹੱਸ ਕੇ ਮਜ਼ਾਕ ਕਰਕੇ ਕੋਲੋਂ ਲੰਘ ਜਾਂਦੇ ਸਨ, ਮੇਰੀ ਹਾਲਤ ਇਹ ਸੀ। ਗੁਰੂ ਕਹਿੰਦੇ ਨੇ ਦਰਦ ਦੇਖ ਸਭ ਕੋ ਹੱਸੈ, ਐਸੀ ਦਸ਼ਾ ਹਮਾਰੀ, ਅਸ਼ਟ ਦਸ਼ਾ ਸਿੱਧ ਕਰ ਤਲੇ, ਹੁਣ 18 ਨੌ ਨਿਧੀਆਂ 18 ਸਿੱਧੀਆਂ ਮੇਰੇ ਹੱਥਾਂ ਵਿੱਚ ਨੇ, ਤਾਂ ਇਹ ਮੇਰੀ ਕੋਈ ਸ਼ਕਤੀ ਨਹੀਂ, ਇਹ ਤੇਰੀ ਰਹਿਮਤ ਹੈ। ਅਸ਼ਟ ਦਸ਼ਾ ਸਿੱਧ ਕਰ ਤਲੇ, ਸਭ ਕਿਰਪਾ ਤੁਮਾਰੀ, ਤੂੰ ਜਾਣਤ ਮੈਂ ਕਿਛ ਨਹੀਂ। ਹੇ ਪ੍ਰਭੂ ਦੁਨੀਆਂ ਦੇ ਲੋਕ ਸਮਝਦੇ ਹੋਣਗੇ ਖੋਰੇ ਮੈਂ ਬੜਾ ਮਹਾਨ ਬਣ ਗਿਆ, ਪਰ ਮੈਨੂੰ ਪਤਾ ਹੈ ਮੈਂ ਕੁਝ ਵੀ ਨਹੀਂ, ਸਭ ਤੇਰੀ ਰਹਿਮਤ ਹੈ। ਇੱਥੇ ਅਰਦਾਸ ਦਾ ਖੇਤਰ ਆ ਗਿਆ, ਕਿਉਂਕਿ ਹੁਣ ਗੱਲ ਮਾਲਕ ਦੀ ਚੱਲਦੀ ਹੈ, ਅਤੇ ਇਸ ਲਈ ਮਾਲਕ ਦੇ ਸਾਹਮਣੇ ਜਿਸ ਰੂਪ ਨੂੰ ਚਿਤਰਨਾ ਉਹੀ ਰੂਪ ਆਉਣਾ ਹੈ। ਕਹਿਣ ਲੱਗੇ
ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾਂ ਕਾ ਦ੍ਰਿਸ਼ਟ ਕਛੂ ਨਾ ਆਵੇ,
ਜਿਹੜਾ ਲੋਕਾਂ ਦੀ ਨਿਗਾਹ ਵਿੱਚ ਹੀ ਨਾ ਹੋਵੇ, ਗਿਣਤੀ ਵਿੱਚ ਹੀ ਨਾ ਹੋਵੇ, ਉਹਦੀ ਹੋਂਦ ਨੂੰ ਵੀ ਕੋਈ ਨਾ ਕਬੂਲਦਾ ਹੋਵੇ, ਜਾਂ ਕਾ ਦ੍ਰਿਸ਼ਟ ਕਛੂ ਨਾ ਆਵੇ, ਤਿਸ ਤਤਕਾਲ ਦਾ ਦਿਸ ਪ੍ਰਗਟਾਵੇ। ਐਸੇ ਮਨੁੱਖ 'ਤੇ ਜਦੋਂ ਪ੍ਰਭੂ ਰਹਿਮਤ ਕਰਦਾ, ਗੁਣ ਉਹਦੀ ਝੋਲੀ ਪਾਉਂਦਾ, ਤਤਕਾਲ ਬੜੀ ਛੇਤੀ ਹੀ ਦਸੇ ਦਿਸ਼ਾ ਵਿੱਚ ਉਹ ਪ੍ਰਗਟ ਹੋ ਜਾਂਦਾ। हर पासे लोग उन्हें जानन लग पेंदे, हर पासे उन्दियां तारीफां शुरू हो जांदियां ने, उन्दी उपमा शुरू हो जांदी।
जं को अपनी करे बख्शीश,
ते ख्याल फिर ओही आ गया है। क्योंकि इत्थे हुण करते दी गल चल रही है, अगे सी सिरजना दी, उन्दे विच सिरजना लई एक नियम सी सीमित, ओ ए कि उह कर्म बंधन विच है, उन्दा फैसला भी रब करदा है ते कर्म देख के, फाइल नूं देख के। हुण गल क्योंकि सिरजना तो बाहर निकल गई है, सिरजनहार दे दरवाजे ते चली गई, इत्थे अरदास रूप है, ते अरदास रूप जिथे होवे ना उत्थे फिर लेखे नहीं हुंदे, लेखे नहीं हुंदे। पिछले दिन च वीरस कीती सी, जिथे लेखे होण, गुरु साहब ने बाणी अंदर इसलिए आख दिता, लेखे कते ना छूटिए, जे तू मेरे नाल हिसाब करें तां मेरा छुटकारा नहीं। मैं उसने अर्ज कीती सी कि मनुख जिन्नी देर अदालतां विच है ना, उन्नी देर वकील करदा है, अपनियां सफाइयां पेश करदा है, ते इह लफ़ज़ कहिंदा मैनूं इंसाफ चाहीदा, भावें झूठ ही बोल रहे होवे, इंसाफ चाहीदा। पर जदों सुप्रीम कोर्ट तक हार जाए, उन्दे कोल एक बाकी आखिरी तीक रह जांदी, उह है अरदास, जिन्हों आपां आखने रहम दी अपील। हुण रहम दी अपील विच जाके उह कदी नहीं कह सकदा कि मैं बेगुनाह ते मैनूं इंसाफ दिता जाए। वह कहिंदा जे तू बेगुनाह ते अपना अदालतां विच साबित करना सी, अदालतां ने साबित करता तू गुनाहगार है, उत्थे वह बिल्कुल नहीं आख सकता मैं बेगुनाह मैनूं इंसाफ चाहिए। उत्थे आखदा नहीं, जो कुछ मेरे को हो गए, जो गलत मेरे हालात ये ने, जो कुछ भी मेरे को होया गलती है, तुसी मेरे ते रहमत करो, मेरे गुनाह भुल जाओ, अपनी करनी कर, नरक हूं ना पावो ठौर, लेखे कते ना छूटिए, खिण खिण भूलन हार, बख्शन हारा बख्श लै नानक पार उतार। ते जदों इस अरदास दे खेत्र विच जांदा ना, उदों फिर प्रभु बख्शीश करदा, रहमत करदा, बख्शीश दा ही दूजा ना रहमत है, रहम दी अपील करदा, फिर रहमत हुंदी है। ते जदों रहमत हुंदी है फिर वह कर्मां दा लेखा नहीं करदा, उत्थे फाइल दी लोड़ नहीं हुंदी, उत्थे वकील दी लोड़ नहीं हुंदी।
जं को अपनी करे बख्शीश, तां का लेखा ना गणे जगदीश,
उत्थे फिर फाइल नहीं खोली जांदी, फाइल खोलण दी लोड़ तां छोटियां अदालतां विच सी। जदों प्रभु अगे अरदास हो के, ते अरदास भी वो अपने आप नूं समर्पण करके करेगा, फिर उत्थे लेखे खत्म हो जाएंगे, उत्थे फाइलां मिट जाएंगियां। पर तां जे तू आ गल समझ लवे,
जियो पिंड सब तिस की रास,
ये समर्पण है, मेरा जीव भी, मेरा पिंड भी, शरीर भी, ये दो चीज़ों का मेल ही, सुमेल ही तो मनुखता है। एक अंदर है जीवन, एक बार शरीर है। कहन लगे हे मेरे रब, हे प्रभु, हे दुनिया के लोगो, मैं विश्वास हो गया है समर्पण लई कि मेरा कुछ भी नहीं, सब कुछ उस मालिक का दिता है, तो शक्ति भी उस दी वरत रही, मेरा जियो पिंड जिहड़ा मेरे कोल है ना, इह उहदी दित्ती होई रास है, तां कि मैं इस संसार दे खेत्र विच आ के जीवन दा व्यापार कर सकां, इह उहदी दित्ती होई रहमत है। उस मालिक ने हर एक जीव नूं, पिछले दिनां विच तो कही सी बाबा कबीर जी दे शब्द दी एक थावे, कि ऐसा नायक राम हमारा, सगल संसार की ओ वणजारा। उस मालिक ने सारे संसार नूं वणजारा बना के, व्यापारी बना के भेजे है, ते रास अपने वल्लों दे के भेजी है। ये जीवन स्वासां दी रास, ते ये शरीर, ये दोनों चीज़ां मेरे मालिक वल्लों दित्ती हुई रास है, उहनूं असीं कित्थे खर्च करना है, उहदे बदले विच की व्यापार करना है, की इकट्ठा करना है, इत्थे असीं निर्भर हां।
जियो पिंड सब तिस की रास, घट घट पूरन ब्रह्म परगास,
आ मेरा विश्वास होना चाहिए। जे अलेखे में जाना है ना, भी प्रभु मेरे नाल लेखा ना करे, मेरे ते रहमत करे, उन्दे शक्ति है, समर्थ है, ਕਹਿਣ ਲੱਗੇ ਤਾਂ ਫਿਰ ਇੱਕ ਵਿਸ਼ਵਾਸ ਕਿ ਜੀਉ ਪਿੰਡ ਸਭ ਤਿਸਕੀ ਰਾਸ ਘੱਟ ਕਰ ਪੂਰਨ ਬ੍ਰਹਮ ਪ੍ਰਕਾਸ਼, ਅਤੇ ਫਿਰ ਆਪਣੀ ਇੱਕ ਅਵਸਥਾ ਬਣੇਗੀ ਉਹ ਇਹ ਕਿ ਵਿਸ਼ਵਾਸ ਆ ਜਾਏਗਾ ਆਪਣੀ ਬਣਤ ਆਪ ਬਣਾਈਏ, ਜੋ ਕੁਛ ਬਣਤ ਬਣ ਰਹੀ ਹੈ, ਜੋ ਸਕੀਮ ਚੱਲ ਰਹੀ ਹੈ, ਜੋ ਨਿਜ਼ਾਮ ਚੱਲ ਰਿਹਾ, ਕੋਈ ਮਨੁੱਖ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ, ਸਿਰਜਣਾ ਦਾ ਕੀ ਰੂਪ ਹੈ ਕੀ ਨਹੀਂ, ਇਹ ਉਸ ਮਾਲਕ ਦੀ ਆਪਣੀ ਬਣਤ ਹੈ ਅਤੇ ਉਸ ਆਪਣੀ ਬਣਤ ਨੂੰ ਕਿਵੇਂ ਚਲਾਉਂਦਾ। ਮੈਂ ਤਾਂ ਉਹਨੂੰ ਦੇਖ ਦੇਖ ਕੇ ਹੀ ਜੀਵਨ ਦਾ ਸੁੱਖ ਪਿਆ ਮਾਣਨਾ, ਪ੍ਰਸੰਨ ਹਾਂ।
ਆਪਣੀ ਬਣਤ ਆਪ ਬਣਾਈ, ਆਪਣੀ ਬਣਤ ਆਪ ਬਣਾਈ, ਨਾਨਕ ਜੀਵੇ ਨਾਨਕ ਜੀਵੇ ਦੇਖ ਬੜਾਈ, ਨਾਨਕ ਜੀਵੇ ਦੇਖ ਬੜਾਈ, ਨਾਨਕ ਜੀਵੇ ਦੇਖ ਬੜਾਈ, ਦੇਖ ਬੜਾਈ, ਦੇਖ ਬੜਾ।
ਪਿਛਲੀ ਅਸ਼ਟਪਦੀ ਵਿੱਚ ਰਚਨਾ ਦੇਖੀਏ, ਹੁਣ ਰਚਨਹਾਰ ਦਾ ਪ੍ਰਬੰਧ ਕੀ ਹੈ, ਕਿਸ ਤਰ੍ਹਾਂ ਚਲਾ ਰਿਹਾ, ਉਹਦੀ ਸ਼ਕਤੀ ਨੂੰ ਦੇਖ ਰਹੇ ਨੇ। ਇਉਂ ਕਿਰਤ ਤੋਂ ਕਰਤੇ ਦੇ ਖੇਤਰ ਵਿੱਚ ਆ ਗਏ, ਪ੍ਰਵੇਸ਼ ਕਰ ਗਏ। ਇੱਥੇ ਸਾਨੂੰ ਕਰਤਾ ਦਿਸਣਾ ਹੈ ਹਰ ਕਿਰਤ ਵਿੱਚ, ਅਤੇ ਕਰਤੇ ਦੇ ਉਸ ਅਸੀਮ ਸਾਧਨਾ ਅਤੇ ਅਸੀਮ ਸਮਰੱਥਾ ਨੂੰ ਵੇਖ ਵੇਖ ਕੇ ਜੀਵਨ ਸਰਸ਼ਾਰ ਹੋਣਾ ਹੈ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚਿਖਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।